मन गमनया अपना अवासो तव धनपत आवा ध्रुव पासो वर्णन कीनो सो जस वेसाला तन तन हर भगत पवाला।
वाहेगुरु जी का खालसा वाहेगुरु जी की फतेह। गुरु ग्रीव नवाज अंतर जामी भगत वत्सल कृपा दे खजाने तन तन साहब श्री गुरु ग्रंथ साहिब महाराज दी पावन पवित्र हजूरी विच सजी होई अते दूर दराडे देशां विदेशां विच कथा श्रवण कर रहे गुरु रूप गुरु खालसा साहिब संगत जी तन तन सतगुरु गुरु नानक देव साहिब जी महाराज चल रही लड़ीवार कथा दे विच हर जुग जुग भगतो पाया पैज रखदा आया राम राजे हरनाक्ष दुष्ट हर मारिया प्रहलाद त्राया। प्रहलाद जी की पावन कथा अते ध्रुव जी की पावन कथा श्रवण की है। सो ध्रुव नारद जहां टेके नायक टिकावो मोए। हे वाहिगुरु जिथे ध्रुव अते नारद नूं पदवी दित्ती एडी वड्डी उत्थे नायक मात्र हुंदा तनक मात्र थोड़ा जिहा मैनूं वी टिकाओ। भगत नामदेव जी की पावन पंक्ति है नवें पातशाह फरमाउंदे ने अटल भयो ध्रुव जाके सिमरन अर निरपै पद पाया। भट्टां ने सवैयां विच वी उस्तत कीती है। सो इस तरह एक महान भगत की कथा श्रवण कर रहे हाँ। भगत भी इन्ने महान के 5 साल की उम्र 5-7 साल की उम्र तक दोनों ने कमाई की है। सो छोटिया की एक विशेषता होंगी वड्डा तो हर कोई भगती कर लेंदा जिमें 7 अते 9 साल की उम्र विच छोटे साहबजादियां ने शहीदी दिती है। बेशक गुरां ने शहीदियां दित्तियां उन्हां दा स्थान अपना दोनों साहिब जी 5वें पातशाह जी 9वें पातशाह शहीदां दे सरताज ने। सब तो लासानी शहीदी बहुत ही ज़्यादा कष्टदायक जो बंदा बहादुर जी ने सो जिन्हां दा महाराज सच्चे पातशाह ने अमर छका के नाम गुरबख्श सिंह रखिया सी भाई गुरबख्श सिंह जी। सो अल पई कि तुहाडा मैं बंदा हाँ बंदा बहादुर। सो इस तरह जून दे महीने दे विच जिन्हां दा समा आ रहा बरसियां कई कठियां आ रही ने। इस तरह महाराज ने बख्शिश की लासानी शहीदियां हुई ने। इस प्रकार छोटी उम्र विच भगती करनी फरीद जी दे थले पई छोटी जी उम्र विच भगती करनी अते फिर उच्ची अवस्था तक चले जाना। आओ ध्रुव जी ने भगती करके परमात्मा के दर्शन करके वर प्राप्त करके फिर जंग भी कीते ने। अते ए जंग कुबेर दे यक्षां दे नाल होया क्योंकि कुबेर रब दा खजानची है जिहदे कोल सारी माया ये गुप्त चीज़ां ने सारियां। जदों अबलूवाल पिंड बठिंडे कोल पैंदा जदों उत्थे बराड़ां ने महाराज दे घोड़े दियां लगामां पकड़ लियां सी बई सानू तां इत्थे तनखाह दिओ महाराज कहिंदे दमदमा साहब पहुँच के दिंदे आ हले संगत आई नहीं माया लै के। जदों बराड़ घोड़े दी लगामां फड़ के अड़ के खड़ गए महाराज ने आसमान वल देखिया बस एकदम ही वड्डे वड्डे गड़े पैने शुरू हो गए। बराड़ छड़ के ओ परे भज गए कोई दरख्तां ओले लुक गया कोई किते। थोड़ी देर बाद एक बंदा खच्चरां दे उत्ते बड़ियां बड़ियां बोरियां लद के लैके आया सी महाराज आ धन लै लो ਸਤਿਗੁਰੂ ਨੇ ਉੱਥੇ ਮੋਹਰਾਂ ਦੇ ਢੇਰ ਲਵਾ ਕੇ ਢਾਲਾਂ ਭਰ ਭਰ ਕੇ ਉਹ ਮੋਹਰਾਂ ਵੰਡੀਆਂ ਸੀ। ਉਹ ਹੋਰ ਰੂਪ ਵਟਾ ਕੇ ਕੁਬੇਰ ਹੀ ਆਇਆ ਸੀ। ਜਦੋਂ ਕੁਬੇਰ ਦੀ ਲੋੜ ਪੈਂਦੀ, ਇਹਦੇ ਗਾਂ ਯਕਸ਼ ਅਤੇ ਯਕਸ਼ਣੀਆਂ ਹੁੰਦੇ ਨੇ। ਇਹ ਯਕਸ਼ਾਂ ਨਾਲ ਜੰਗ ਹੋਇਆ ਸੀ ਧਰੂ ਜੀ ਦਾ। ਦਸਵੇਂ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਾ ਕੇ ਜਦੋਂ ਰਵਾਲਸਰ ਸਾਹਿਬ ਗਏ ਸਨ, ਮਹਾਰਾਜ ਜੀ ਪੰਜ ਸਿੰਘਾਂ ਸਮੇਤ ਭਾਈ ਦਇਆ ਸਿੰਘ ਜੀ ਹੁਣਾਂ ਨਾਲ ਪਹਾੜੀ ਦੇ ਉੱਤੇ ਚੜ੍ਹ ਕੇ ਪਰਲੇ ਪਾਸੇ ਗਏ ਅਤੇ ਜਿੱਥੇ ਇੱਕ ਕਾਲੇ ਜਿਹੇ ਰੰਗ ਦਾ ਗਿੱਠਾ ਜਿਹਾ ਬੰਦਾ ਮਿਲਿਆ, ਮੱਥਾ ਟੇਕਿਆ, ਉਹ ਡੀਲਾ ਸੀ। ਡੀਲਾ ਉਹਦਾ ਨਾਮ। ਇਹ ਰਵਾਲਾਂ ਦਾ ਵੱਡਾ ਸੀ, ਇੱਕ ਰਵਾਲ ਨੇ ਇੱਕ ਯਕਸ਼ ਨੇ। ਸੋ ਕਹਿਣ ਲੱਗਿਆ, ਮਹਾਰਾਜ ਜੀ ਯਕਸ਼ਾਂ ਨਾਲ ਸਾਡੀ ਬਹੁਤ ਚਿਰ ਤੋਂ ਆਪਸ ਵਿੱਚ ਖਹਿਬਾਜ਼ੀ ਚੱਲਦੀ ਆਉਂਦੀ, ਮੈਂ ਤਾਂ ਯਾਦ ਕੀਤਾ ਸਾਡੀ ਸੁਲਾਹ ਕਰਾ ਦਿੰਦੇ ਆਪਸ ਵਿੱਚ, ਕਿਉਂਕਿ ਸਾਡਾ ਆਪਸ ਵਿੱਚ ਜੰਗ ਹੁੰਦਾ, ਨੁਕਸਾਨ ਹੁੰਦਾ। ਮਹਾਰਾਜ ਨੇ ਕਿਹਾ ਸੀ ਕੁਬੇਰ ਕਿੱਧਰ ਗਿਆ? ਕਹਿੰਦੇ ਕੁਬੇਰ ਆਇਆ ਨਹੀਂ ਹਲੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੁਬੇਰ ਨੂੰ ਦੋ ਕੁ ਮਿੰਟ ਦੇਖਿਆ, ਕਹਿੰਦੇ ਆਇਆ ਨਹੀਂ ਕੁਬੇਰ। ਸਤਿਗੁਰੂ ਨੇ ਆਪਣਾ ਧਨੁਖ ਬਾਣ ਉਤਾਰਿਆ ਮੋਢੇ ਤੋਂ, ਉਹਦੇ ਵਿੱਚ ਤੀਰ ਨਹੀਂ ਚੜਾਇਆ, ਸਿਰਫ ਤੰਦੀ ਹੁੰਦੀ ਧਾਗਾ ਜਾਂ ਜਿਹੜਾ ਤੰਦੀ ਕਹਿੰਦੇ ਉਹਨੂੰ, ਤੰਦੀ ਖਿੱਚ ਕੇ ਜ਼ੋਰ ਨਾਲ ਛੱਡੀ ਤਾਂ ਪਹਾੜਾਂ 'ਚ ਭੁਚਾਲ ਆ ਗਿਆ। ਉਸੇ ਵਕਤ ਇੱਕਦਮ ਪਹਾੜ ਕੰਬ ਗਏ ਸਾਰੇ, ਕਿਉਂਕਿ ਤਿੰਨਾਂ ਲੋਕਾਂ ਦੇ ਮਾਲਕ ਸਤਿਗੁਰੂ ਭਾਵੇਂ ਫੂਕ ਮਾਰ ਕੇ ਉਡਾ ਦੇਣ, ਕੁਬੇਰ ਨੂੰ ਉਸੇ ਵਕਤ ਹੀ ਪ੍ਰਗਟ ਹੋਣਾ ਪਿਆ। ਸਤਿਗੁਰੂ ਕਹਿੰਦੇ ਤੈਨੂੰ ਪਤਾ ਨਹੀਂ ਅਸੀਂ ਆਏ, ਤੂੰ ਆਇਆ ਨਹੀਂ ਹੁਣ ਤੱਕ, ਮਹਾਰਾਜ ਗਲਤੀ ਹੋ ਗਈ, ਮਾਫ਼ੀ ਦੇ ਦਿਓ। ਕਹਿੰਦੇ ਆਪਸੇ ਸੁਲਾਹ ਕਰੋ, ਹੁਣ ਤੋਂ ਨਹੀਂ ਲੜਨਾ ਤੁਸੀਂ। ਕਹਿਣ ਲੱਗੇ ਮਹਾਰਾਜ ਜੀ ਕੋਈ ਮੌਕਾ ਦਿਓ ਫਿਰ ਸੇਵਾ ਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਸਮਾਂ ਆਵੇਗਾ, ਤੁਸੀਂ ਦੋਨੋਂ ਹੀ ਸੇਵਾ ਕਰਿਓ। ਸੋ ਇਸ ਤਰ੍ਹਾਂ ਇਹ ਉਡਣੇ ਸੱਪ ਹੁੰਦੇ ਨੇ, ਇੱਕ ਇਹ ਯਕਸ਼ਾਂ ਦੇ ਵਿੱਚ ਹੁੰਦੇ ਨੇ ਉੱਡ ਕੇ ਦੰਗ ਮਾਰਦੇ ਮੱਥੇ 'ਚ, ਅਤੇ ਇੱਕ ਰਵਾਲ ਹੁੰਦੇ ਨੇ। ਰਵਾਲਸਰ ਸਾਹਿਬ ਅਸਥਾਨ ਜਦੋਂ ਮਨੀਕਰਨ ਨੂੰ ਜਾਂਦੇ ਹਾਂ ਰਸਤੇ 'ਚ ਪੈਂਦਾ। ਮਹਾਰਾਜ ਨੇ ਕਿਹਾ ਸੀ ਕੋਈ ਸਮਾਂ ਆਊਗਾ ਜਦੋਂ ਧਰਮ ਯੁੱਧ ਹੋਵੇਗਾ, ਉਦੋਂ ਤੁਹਾਨੂੰ ਸੇਵਾ ਦੇਵਾਂਗੇ। ਇਹ ਉੱਡਣੇ ਸੱਪਾਂ ਨੇ ਆਉਣਾ ਫਿਰ, ਜਦੋਂ ਐਸਾ ਕੋਈ ਸਮਾਂ ਆ ਬਣਿਆ, ਉਹ ਮੱਥੇ 'ਚ ਹੀ ਸਿੱਧਾ ਡੰਗ ਮਾਰਦੇ ਨੇ। ਰਵਾਲ ਅਤੇ ਯਕਸ਼, ਇਹ ਉਹ ਯਕਸ਼ ਨੇ। ਤੋ ਯਕਸ਼ਾਂ ਦੀ ਜੰਗ ਹੋਈ ਧਰੂ ਜੀ ਦੇ ਨਾਲ। ਜਦੋਂ ਧਰੂ ਬਾਰੇ ਉਹਨਾਂ ਨੂੰ ਗਿਆਨ ਹੋਇਆ ਕਿ ਤਾਂ ਬਹੁਤ ਤਾਕਤਵਰ ਨੇ, ਸੋ ਉਸ ਵਕਤ ਯਕਸ਼ ਧਰੂ ਜੀ ਦੇ ਚਰਨਾਂ 'ਚ ਪੈ ਗਏ। ਆ ਕੇ ਸਰਵਣ ਕਰਦੇ ਹਾਂ ਅੱਗੇ ਪ੍ਰਸੰਗ ਜੋ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ।
ਪੁਨ ਮਨ ਗਮਨਿਆ ਵਸ।
ਫਿਰ ਮਨੂ ਨੇ ਜਿਹੜਾ ਇਹ ਉਪਦੇਸ਼ ਕੀਤਾ ਸੀ ਕੱਲ ਧਰੂ ਜੀ ਨੂੰ ਕਿ ਵੀ ਤੇਰਾ ਇੱਕ ਭਰਾ ਇਹਨਾਂ ਨੇ ਮਾਰਿਆ, ਤੂੰ ਇਹਨਾਂ ਦੇ ਕਿੰਨੇ ਹੀ ਬੰਦੇ ਮਾਰ ਦਿੱਤੇ ਨੇ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇੱਕ ਧਰਮੀ ਰਾਜੇ ਹੋਣ ਦੇ ਨਾਤੇ ਇਹ ਉਪਦੇਸ਼ ਦੇ ਕੇ ਮੈਨੂੰ ਇਹਦਾ ਦਾਦਾ ਸੀ ਜੋ ਆਪਣੇ ਘਰ ਗਿਆ।
ਤਬ ਧਨ ਪਤਿਆ ਵਾ ਧਰੁਵ ਪਾਸੋ।
ਉਸ ਵਕਤ ਕੁਬੇਰ ਜੀ ਚੱਲ ਕੇ ਧਰੂ ਦੇ ਕੋਲ ਆਏ ਨੇ।
ਵਰਨਨ ਕਿਨਾ ਸੋ ਜਸ ਵਿਸਾਲਾ।
ਉਹਨਾਂ ਨੇ ਫਿਰ ਧਰੂ ਜੀ ਦਾ ਬਹੁਤ ਭਾਰੀ ਜਸ ਕੀਤਾ। ਆ ਕੇ
ਧਨ ਧਨ ਹਰ ਭਗਤ ਭੁਵਾਲਾ।
ਧਨ ਧਨ ਹੈ ਹਰੀ ਦੇ ਭਗਤ, ਭੁਵਾਲਾ ਹੁੰਦਾ ਰਾਜਾ। ਇਹ ਦੋ ਗੱਲਾਂ ਇਕੱਠੀਆਂ ਹੋਣੀਆਂ ਬਹੁਤ ਔਖੀਆਂ ਹੁੰਦੀਆਂ, ਨਾਲੇ ਰਾਜਾ ਵੀ ਹੋਵੇ ਨਾਲੇ ਬ੍ਰਹਮ ਗਿਆਨੀ ਵੀ ਹੋਵੇ। ਧਰੂ ਜੀ ਵਿੱਚ ਇਹੀ ਖਾਸੀਅਤ ਹੈ।
ਕਹੋ ਪਿਤਾਮਾ ਕੋ ਤੁਮ ਮਾਨਾ।
ਇਹ ਤੁਸੀਂ ਆਪਣੇ ਦਾਦੇ ਦਾ ਕਿਹਾ ਹੋਇਆ ਮੰਨਿਆ ਹੈ।
ਉਰਤੇ ਕ੍ਰੋਧ ਸਕਲ ਵਿਸਰਾਨਾ।
ਤੁਸੀਂ ਆਪਣੇ ਮਨ ਦੇ ਅੰਦਰੋਂ ਸਾਡੇ ਪ੍ਰਤੀ ਗੁੱਸਾ ਦੂਰ ਕਰ ਦਿੱਤਾ ਹੈ।
ਤੂੰ ਭਰਾਤਾ ਨੈ ਜੱਛ ਸੰਘਾਰਾ।
ਸੋ ਤੁਹਾਡਾ ਜਿਹੜਾ ਭਰਾ ਸੀ ਨਾ, ਉਹ ਜੱਛਾਂ ਨੇ ਨਹੀਂ ਮਾਰਿਆ।
ਇੱਕ ਨਹੀਂ ਜੱਛ ਤੁਮ ਨੈ ਮਾਰਾ।
ਸੋ ਇੱਕ ਜੱਛ ਤੁਸੀਂ ਨਹੀਂ ਮਾਰਿਆ।
ਮਾਰਨ ਕੋ ਕਾਰਨ ਇੱਕ ਕਾਲੂ।
ਮਾਰਨ ਦਾ ਜਿਹੜਾ ਸੀ ਨਾ ਇੱਕ ਸਮਾਂ ਮੌਤ ਸੀ ਜੋ
ਲਖਤ ਨਾ ਕੋ ਗਤ ਜਾਸ ਵਿਸਾਲੂ
ਇਹ ਜਿਹੜਾ ਸੀ ਨਾ ਮੌਤ ਦੀ ਗੱਲ ਕਰਦੇ ਆਪਾਂ ਕਹਿੰਦੇ ਇਹਦੀ ਕੋਈ ਜਾਣ ਨਹੀਂ ਸਕਿਆ ਮਰਿਆਦਾ ਨੂੰ
ਮੇਅਰ ਮੋਰ ਤੋਰ ਜੇ ਜਾਣਤਾ
ਮੈਂ ਅਤੇ ਮੈਂ ਤੇ ਮੋਰ ਤੋਰ ਹੋਰ ਇਧਰਲੇ ਉਧਰਲੇ ਤੁਸੀਂ ਵੀ ਜੇ ਜਾਣਦੇ ਹੁੰਦੇ
ਤਾਂ ਕੋ ਪੰਡਿਤ ਅਗਿਆ ਪਛਾਣਤਾ
ਉਹਨੂੰ ਪੰਡਿਤ ਅਗਿਆਨੀ ਸਮਝਦੇ ਨੇ
ਤੁਮ ਮਤਵਾਨ ਗਿਆਨ ਗੁਣ ਖਾਨੀ
ਤੁਸੀਂ ਮਤਵਾਨ ਹੋ ਬੜੇ ਗਿਆਨਵਾਨ ਹੋ ਗੁਣਾਂ ਦੀ ਖਾਨ ਹੋ ਜੀ
ਬਾਲ ਵੈਸ ਹਰ ਭਗਤ ਕਮਾਨੀ
ਤੁਸੀਂ ਛੋਟੀ ਉਮਰੇ ਹੀ ਭਗਤੀ ਨੂੰ ਕਮਾਇਆ ਹੈ
ਤੁਝ ਪਰ ਮੈਂ ਸੋ ਪ੍ਰਸੰਨ ਵਿਸਾਲਾ
ਮੈਂ ਤੁਹਾਡੇ ਉੱਤੇ ਬਹੁਤ ਹੀ ਪ੍ਰਸੰਨ ਹੋਇਆ ਹਾਂ
ਜਿਹੋ ਜਵਰ ਜਚ ਹੋ ਤਤ ਕਾਲਾ
ਜੋ ਤੁਸੀਂ ਚਾਹੋ ਵਰ ਮੇਰੇ ਪਾਸੋਂ ਪ੍ਰਾਪਤ ਕਰ ਲਓ
ਸੁਣ ਬੋਲਿਓ ਧਰੁਵੂ ਤਵ ਅਸਰੀਤੀ
ਧਰੁਵ ਜੀ ਉਸ ਵਕਤ ਇਸ ਤਰੀਕੇ ਨਾਲ ਬਚਨ ਬੋਲੇ ਹਨ
ਸ੍ਰੀ ਹਰ ਚਰਨ ਅਚਲ ਹਵੈ ਪ੍ਰੀਤੀ
ਮੇਰੀ ਤਾਂ ਸ੍ਰੀ ਹਰੀ ਪਰਮਾਤਮਾ ਦੇ ਚਰਨਾਂ ਚ ਅਚਲ ਪ੍ਰੀਤੀ ਹੋ ਗਈ
ਸਿੰਧ ਜਗਤ ਜਾਂਦੇ ਤਰ ਜਾਊ
ਮੈਂ ਸੰਸਾਰ ਸਮੁੰਦਰ ਤੋਂ ਸੁਤੇ ਸਿੱਧੀ ਤਰ ਜਾਣਾ ਹੈ
ਇਹ ਵਰ ਤੁਮ ਤੇ ਮੈਂ ਸੁਭ ਪਾਊ
ਇਹ ਵਰ ਜੇ ਮੈਨੂੰ ਦੇਣਾ ਤਾਂ ਦੇ ਦਿਓ ਕਿ ਮੈਂ ਤਰ ਜਾਵਾਂ ਸੰਸਾਰ ਸਾਗਰ ਮੇਰੀ ਪ੍ਰੀਤੀ ਬਣੀ ਰਹੇ
ਏਵ ਮਸਤਕ ਹੈ ਬਚਨ ਕੁਮੇਰਾ
ਕੁਬੇਰ ਜੀ ਕਹਿਣ ਲੱਗੇ ਤਥਾਸਤੂ ਐਸਾ ਹੀ ਹੋਵੇਗਾ ਤੇਰੀ ਰੱਬ ਨਾਲ ਪ੍ਰੀਤੀ ਬਣੀ ਰਹੇਗੀ ਤੂੰ ਸੰਸਾਰ ਸਾਗਰ ਤੋਂ ਤਰ ਜਾਏਗਾ
ਗਵਨਿਓ ਤਵਹਿ ਹੁਤੋ ਜਹਿ ਡੇਰਾ
ਜਿੱਥੇ ਡੇਰਾ ਸੀ ਇਹਨਾਂ ਦਾ ਸਥਾਨ ਸੀ ਉੱਥੇ ਚਲਿਆ ਗਿਆ
ਧਰੂ ਆਪਣੇ ਪੁਰ ਕੋ ਚਲ ਆਵਾ
ਧਰੂ ਜਿਹੜਾ ਸੀ ਉਹ ਆਪਣੇ ਪੁਰੀ ਨੂੰ ਚੱਲ ਕੇ ਜਿੱਥੇ ਇਹਨਾਂ ਦੇ ਰਹਿਣ ਦਾ ਟਿਕਾਣਾ ਸੀ ਸੋ ਉਸ ਥਾਂ ਦੇ ਉੱਤੇ ਆ ਗਿਆ
ਜੇ ਕੋ ਸੁਰ ਨਰ ਮੈਂ ਜਸ ਛਾਵਾ
ਜਿਹਦਾ ਦੇਵਤਿਆਂ ਵਿੱਚ ਤੇ ਬੰਦਿਆਂ ਵਿੱਚ ਜਸ ਛਾ ਗਿਆ ਜਿਵੇਂ ਨਾਮ ਅਭਿਆਸ ਕਮਾਈ ਆਪਾਂ ਕਰਕੇ ਹਿਰਦੇ ਚ ਨਾਮ ਵਸਾ ਲਈਏ ਜਦੋਂ ਹਿਰਦੇ ਚ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਿੰਨੇ ਲੋਕ ਉਸ ਸਿੰਘ ਨੂੰ ਗੁਰਸਿੱਖ ਨੂੰ ਸਾਧੂ ਸੰਤ ਨੂੰ ਮੱਥਾ ਟੇਕਦੇ ਨੇ ਆ ਕੇ ਇਹ ਇੱਕ ਬੜੀ ਵੱਡੀ ਚੀਜ਼ ਹੁੰਦੀ ਆ ਜਿੱਥੇ ਨਾਮ ਦਾ ਵਾਸਾ ਹੁੰਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਨਾਮ ਦਾ ਸਮੁੰਦਰ ਨੇ ਨਾਮ ਦਾ ਭੰਡਾਰਾ ਮਹਾਰਾਜ ਅੱਗੇ ਆਪਾਂ ਸਾਰੇ ਝੁਕਦੇ ਹਾਂ ਕੁੱਲ ਮਨੁੱਖਤਾ ਝੁਕਦੀ ਹੈ ਉੱਥੇ ਤਿੰਨੇ ਲੋਕ ਵੀ ਝੁਕਦੇ ਨੇ ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੁੰਦਾ ਉਹਦੇ ਅੱਗੇ ਸਾਰੇ ਹੀ ਝੁਕ ਜਾਂਦੇ ਹਨ
ਕੀਨ ਪ੍ਰਿਥੀ ਕੋ ਰਾਜ ਕਨੇਰਾ
ਫਿਰ ਧਰੂ ਜੀ ਨੇ ਧਰਤੀ ਦੇ ਉੱਤੇ ਬਹੁਤ ਭਾਰੀ ਰਾਜ ਕੀਤਾ
ਕਰਮ ਅਖ ਫਲ ਅਰਪਿਓ ਹਰ ਪੈਰਾ
ਸੋ ਉਸ ਵਕਤ ਪਰਮੇਸ਼ਰ ਜੀ ਨੇ ਕਿਹਾ ਸੀ ਕਿ ਮੇਰੇ ਨਾਂ ਦੇ ਉੱਤੇ ਜੱਗ ਕਰੀ ਸੰਸਾਰ ਦੇ ਵਿੱਚ ਉਸ ਵਕਤ ਇਹਨਾਂ ਨੇ ਕੀ ਕੀਤਾ ਫਿਰ ਸਾਰੀ ਦੁਨੀਆਂ ਨੂੰ ਬਹੁਤ 36 ਪ੍ਰਕਾਰ ਦੇ ਭੋਜਨ ਛਕਾ ਕੇ ਜੱਗ ਕੀਤਾ ਸਿੱਖ ਨੂੰ ਵੀ ਜਾਣ ਲੈਣਾ ਚਾਹੀਦਾ ਆਪਾਂ ਇੱਕ ਤੇ ਦਸਵੰਧ ਕੱਢਣਾ ਦਸਵੰਧ ਕੱਢ ਕੇ ਕਈ ਕੀ ਕਰਦੇ ਨੇ ਦਸਵੰਧ ਕੱਢ ਕੇ ਆਪਣਾ ਹੀ ਪਾਠ ਕਰਾ ਲੈਂਦੇ ਨੇ ਦਸਵੰਧ ਵਿੱਚੋਂ ਆਪਣਾ ਪਾਠ ਨਹੀਂ ਕਰਾਈਦਾ ਹੁੰਦਾ ਦਸਵੰਧ ਹੁੰਦਾ ਗੁਰੂ ਦਾ ਦਸਵੰਧ ਕੱਢ ਕੇ ਆਪਾਂ ਪੰਥ ਲਈ ਪਾਠ ਕਰਾ ਸਕਦੇ ਹਾਂ ਆਪਣੇ ਲਈ ਨਹੀਂ ਦਸਵੰਧ ਕੱਢ ਕੇ ਆਪਾਂ ਲੰਗਰ ਕਰ ਸਕਦੇ ਹਾਂ ਸੋ ਹਰੇਕ ਸਿੱਖ ਨੂੰ ਜ਼ਿੰਦਗੀ 'ਚ ਕਈ ਵਾਰੀ ਗੁਰੂ ਦੇ ਨਾਂ 'ਤੇ ਲੰਗਰ ਕਰਨਾ ਚਾਹੀਦਾ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਗੁਰਪੁਰਬਾਂ 'ਤੇ ਲੰਗਰ ਹੋਣੇ ਚਾਹੀਦੇ ਨੇ ਅਖੰਡ ਪਾਠ ਸਾਹਿਬ ਜਦੋਂ ਆਪਣਾ ਕਰਾਉਣਾ ਉਦੋਂ ਆਪਣੇ ਪੈਸੇ ਖਰਚੋ ਦਸਵੰਧ ਵਾਲਾ ਜਿਹੜਾ ਉਹ ਕਿਸੇ ਦੀ ਗਰੀਬੀ ਕਾਰਨ ਜਾਂ ਕੋਈ ਹੋਰ ਜਾਂ ਕੋਈ ਗੁਰੂ ਘਰਾਂ ਦੀ ਸੇਵਾ ਹੋਣੀ ਚਾਹੀਦੀ ਆ ਇਹ ਦਸਵੰਧ ਦਾ ਭਾਵ ਅਰਥ ਹੁੰਦਾ ਦਸਵੰਧ ਜਦੋਂ ਗੁਰੂ ਦੇ ਲੇਖੇ ਇੱਕ ਪਾਸੇ ਕੱਢ ਹੀ ਦਿੱਤਾ ਤਾਂ ਫਿਰ ਉਹ ਅਖੰਡ ਪਾਠ ਆਪਣੇ ਲਈ ਨਹੀਂ ਕਰਾਉਣਾ ਉਹ ਫਿਰ ਪੰਥ ਵਾਸਤੇ ਕਰਾਉਣਾ ਪੰਥ ਦੀ ਸੇਵਾ ਸੰਗਤ ਦੀ ਸੇਵਾ ਲੰਗਰ ਲਾਉਣੇ ਜਾਂ ਫਿਰ ਕਿਤੇ ਜਿਵੇਂ ਬਹੁਤ ਭਾਰੀ ਬਿਪਤਾ ਪੈ ਜਾਂਦੀ ਹੈ ਜਿਵੇਂ ਭੁਚਾਲ ਆ ਜਾਂਦੇ ਨੇ ਕਈ ਥਾਈਂ ਸੁਨਾਮੀ ਲਹਿਰਾਂ ਆਈਆਂ ਉੱਥੇ ਵੀ ਆਪਾਂ ਗਰੀਬਾਂ ਨੂੰ ਰੋਟੀ ਖਵਾ ਸਕਦੇ ਜਿਨ੍ਹਾਂ ਕੋਲ ਕੁਛ ਨਹੀਂ ਹੁੰਦਾ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਕੇ ਕਹਿੰਦੇ ਨੇ ਕਿ ਪੁਰਾਣੀਆਂ ਰੀਤੀਆਂ ਹੁੰਦੀਆਂ ਰਾਜਾ ਹੁੰਦਾ ਅਮੀਰ ਜ਼ਿਆਦੇ ਆਪਾਂ ਜਦੋਂ ਲੰਗਰ ਕਰਦੇ ਹਾਂ ਉਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਦੁਨੀਆਂ ਨੂੰ ਰੋਟੀ ਨਹੀਂ ਖਵਾ ਸਕਦੇ ਕਿ ਉਹ ਆਪਣੇ ਕੋਲ ਹੁਣ ਇੰਨੇ ਪੈਸੇ ਨਹੀਂ ਹੁੰਦੇ ਤਾਂਹੀਓ ਪਹਿਲੇ ਜਿਹੜੇ ਲੰਗਰ ਹੁੰਦੇ ਸੀ ਉਹਨਾਂ ਨੂੰ ਜੱਗ ਕਹਿੰਦੇ ਸੀ ਜੱਗ ਦਾ ਮਤਲਬ ਹੁੰਦਾ ਸਾਰਾ ਜੱਗ ਹੀ ਰੋਟੀ ਖਾਊਗਾ ਜਿਵੇਂ ਇੱਕ ਥਾਂ ਦੇ ਉੱਤੇ ਜੱਗ ਲਾਉਂਦੇ ਸੀ, ਦੇਵਤੇ ਵੀ ਖਾਂਦੇ, ਦੈਂਤ ਵੀ ਖਾਂਦੇ, ਉੱਥੇ ਆ ਕੇ ਪੂਰੀ ਦੁਨੀਆਂ ਵੀ ਖਾਂਦੀ, ਇੱਥੋਂ ਤੱਕ ਜੰਗਲੀ ਜਾਨਵਰਾਂ ਨੂੰ ਵੀ ਬਹੁਤ ਕੁਛ ਪਾਇਆ ਜਾਂਦਾ ਸੀ, ਪੰਛੀਆਂ ਨੂੰ ਵੀ ਪਾਇਆ ਜਾਂਦਾ ਸੀ, ਸਮੁੰਦਰ ਦੀਆਂ ਮੱਛੀਆਂ ਨੂੰ ਵੀ ਬਹੁਤ ਕੁਛ ਪਾਇਆ ਜਾਂਦਾ ਸੀ, ਕਰੋੜਾਂ ਰੁਪਏ ਲਾ ਕੇ ਰਾਜੇ ਜੱਗ ਕਰਦੇ ਸਨ।
ਪ੍ਰੇਮ ਭਗਤ ਮੈਂ ਰਿਹਾ ਸਮਾਈ,
ਉਹ ਪ੍ਰੇਮਾ ਭਗਤੀ ਦੇ ਵਿੱਚ ਸਮਾਇਆ ਰਿਹਾ, ਫੇਰ
ਸਰਬ ਸੁਖ ਨੂੰ ਸੋ ਪ੍ਰਜਾ ਵਸਾਈ,
ਸਾਰੇ ਸੁਖਾਂ ਦੇ ਨਾਲ ਪ੍ਰਜਾ ਨੂੰ ਵਸਾਉਣਾ ਕੀਤਾ।
ਛੱਤੀ ਸਹਿਸ ਵਰਖ ਕਰ ਰਾਜੂ,
36,000 ਵਰਾ ਰਾਜ ਕੀਤਾ, ਕਿਉਂ ਹੈਰਾਨਗੀ ਦੀ ਗੱਲ ਨਹੀਂ, ਕਿਉਂਕਿ ਸਤਯੁਗ ਦੇ ਵਿੱਚ ਮਨੁੱਖ ਦੀ ਉਮਰ 1,00,000 ਵਰਾ ਸੀ, ਫਿਰ ਤ੍ਰੇਤੇ ਦੇ ਵਿੱਚ ਆ ਕੇ ਉਮਰ ਮਨੁੱਖ ਦੀ 10,000 ਵਰਾ ਰਹਿ ਗਈ, ਦੁਆਪਰ ਵਿੱਚ 1,000 ਦੀ, ਕਲਯੁਗ ਵਿੱਚ 100 ਸਾਲ, 100 ਤੋਂ ਵੀ ਹੁਣ ਘੱਟ ਗਈ ਹੈ, 70-80 ਸਾਲ ਮਸਾਂ ਹੀ ਕੱਢਦਾ ਬੰਦਾ।
ਧਰਮ ਅਰਥ ਕਾਮ ਆਦਿਕ ਸਾਜੂ,
ਫੇਰ ਧਰੂ ਜੀ ਨੇ ਬੜੇ ਸੋਹਣੇ ਕੰਮ ਕੀਤੇ, ਪਹਿਲਾਂ ਲੋਕਾਂ ਨੂੰ ਧਰਮ ਵਾਲੇ ਪਾਸੇ ਲਾਇਆ, ਫਿਰ ਆਰਥਿਕ ਤੌਰ ਤੇ ਆਪਣੀ ਵਰਜਾਂ ਨੂੰ ਉੱਪਰ ਚੱਕਿਆ, ਅਰਥ ਕਾਮ ਆਦਿਕ ਜਿਹੜੇ ਸੀ ਲੋਕਾਂ ਦੀਆਂ ਕਾਮਨਾਵਾਂ ਉਹ ਪੂਰੀਆਂ ਕੀਤੀਆਂ, ਜੋ ਕੋਈ ਮੰਗਦਾ ਹਰ ਇੱਕ ਨੂੰ ਦਿੰਦਾ।
ਨਸਵਰ ਲਖ ਕਰ ਜਗਤ ਬਹੋਰੀ,
ਫਿਰ ਜਗ ਨੂੰ ਨਸਵਰ ਹੁੰਦਾ ਨਾਸ ਹੋਣ ਵਾਲਾ ਜਾਣ ਕੇ,
ਸੁਪਨ ਸਮਾਨ ਦੀਨ ਸਭ ਛੋਰੀ,
ਸੁਪਨੇ ਦੇ ਸਮਾਨ ਸਭ ਕੁਛ ਛੱਡ ਦਿੱਤਾ,
ਸੁਤ ਕੋ ਰਾਜ ਸਮਰਪਣ ਕੀਨਾ,
ਸੋ ਆਪਣੇ ਪੁੱਤਰ ਨੂੰ ਰਾਜ ਦੇ ਦਿੱਤਾ,
ਆਪ ਪੰਥ ਕਾਨਨ ਕੋ ਲੀਨਾ,
ਧਰੂ ਜੀ ਨੇ ਫਿਰ ਆਪ ਜੰਗਲਾਂ ਦਾ ਰਸਤਾ ਪਕੜ ਲਿਆ, ਪਹਿਲਾਂ ਇਸੇ ਤਰ੍ਹਾਂ ਹੀ ਹੁੰਦਾ ਸੀ, ਸੋ ਉਮਰ ਦੇ ਹਿਸਾਬ ਨਾਲ ਉਦੋਂ ਕਰਦੇ ਸੀ ਵੀ ਜਿੰਨੀ ਉਮਰ ਬਚ ਗਈ, ਇਹਦਾ ਢੰਗ ਤਰੀਕਾ ਕਿ 50% ਉਮਰ ਆਪਣੀ ਸਿਰਫ ਸੰਸਾਰ ਚ ਲਾਉਣੀ ਆ, ਬਾਕੀ ਦੀ ਉਮਰ ਸਾਰੀ ਬਚਦੀ ਹੋਈ ਜਾ ਕੇ ਲੋਕ ਭਗਤੀ ਕਰਦੇ ਸਨ।
ਕੀਨ ਸਨਾਨ ਸੁਰਸਰੀ ਤੀਰਾ,
ਜਾ ਕਰਕੇ ਫਿਰ ਉਹਨਾਂ ਨੇ ਗੰਗਾ ਦੇ ਕਿਨਾਰੇ ਤੇ ਇਸ਼ਨਾਨ ਕੀਤਾ,
ਬੈਠ ਗਏ ਪੁਨ ਗੁਣੀ ਗਹੀਰਾ,
ਫਿਰ ਗੁਣਾਂ ਦਾ ਖਜ਼ਾਨਾ ਉੱਥੇ ਬੈਠ ਗਿਆ ਧਰੂ ਪ੍ਰਹਿਲਾਦ ਜੀ, ਧਰੂ ਭਗਤ ਜੀ ਜਾ ਕੇ,
ਯੋਗ ਸਮਾਧੀ ਕੀਨ ਪਰਵੀਨੇ,
ਇਹਨਾਂ ਨੇ ਯੋਗ ਸਮਾਧੀ ਲਾ ਲਈ ਉੱਥੇ,
ਧਿਆਤਾ ਤੇ ਇੱਕ ਕਰ ਲੀਨੇ,
ਧਿਆਤਾ ਧਿਆਨ ਤੇ ਇੱਕੋ ਰੂਪ ਹੋ ਗਏ, ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਗਏ,
ਭਇਓ ਅਭਾਵ ਜਗਤ ਕੋ ਤਵਹੀ,
ਜਗਤ ਦਾ ਅਭਾਵ ਹੋ ਗਿਆ ਹੈ ਉਸ ਵਕਤ, ਅਭਾਵ ਹੋਣਾ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ, ਸੋ ਆਪਾਂ TV ਦੇਖਦੇ ਤੇ ਇਕਦਮ ਸਕਰੀਨ ਸਾਫ਼ ਹੋ ਜਾਂਦੀ, ਕਈ ਵਾਰੀ ਚੱਲਦਿਆਂ ਚੱਲਦਿਆਂ ਜੋ ਚੀਜ਼ ਮੁੱਕ ਗਈ, ਫਿਲਮ ਮੁੱਕ ਗਈ, ਕੋਈ ਭਾਵੇਂ ਆਪਾਂ ਕੁਛ ਵੀ ਦੇਖਦੇ ਹਾਂ ਸਕਰੀਨ ਸਾਫ਼। ਇਸੇ ਤਰ੍ਹਾਂ ਜਦੋਂ ਬ੍ਰਹਮ ਗਿਆਨ ਹੁੰਦਾ ਆਹ ਦੁਨੀਆਂ ਜਿੰਨੀ ਨਜ਼ਰ ਆਉਂਦੀ ਹੈ ਇਹ ਪ੍ਰਕਾਸ਼ ਰੂਪ ਵਿੱਚ ਬਦਲ ਜਾਂਦੀ ਸਾਰੀ, ਅਭਾਵ ਹੋਣ ਦਾ ਮਤਲਬ ਹੁੰਦਾ ਕਿ ਦੁਨੀਆਂ ਸਾਰੀ ਅੱਖਾਂ ਨੂੰ ਦੇਖਣੋਂ ਹੀ ਹਟ ਜਾਂਦੀ, ਸਿਰਫ ਇੱਕ ਬ੍ਰਹਮ ਨਜ਼ਰ ਆਉਂਦਾ, ਇਹ ਬਹੁਤ ਉੱਚੀ ਅਵਸਥਾ ਜਾ ਕੇ ਬਣਦੀ ਉਦੋਂ। ਇਸੇ ਪ੍ਰਕਾਰ ਫਿਰ ਅਭਾਵ ਹੋ ਗਿਆ, ਜਗਤ ਦੇਖਣੋਂ ਹੀ ਹਟ ਗਿਆ, ਫਿਰ
ਮਨ ਸੰਕਲਪ ਫਰਿਓ ਨਹੀਂ ਕਭੀ,
ਮਨ ਦੇ ਅੰਦਰ ਕੋਈ ਸੰਕਲਪ ਨਹੀਂ ਆਇਆ, ਕਿਉਂਕਿ ਆਪਣੇ ਆਪ ਨੂੰ ਆਪਣੇ ਸਰੂਪ ਨੂੰ ਜਦੋਂ ਜਾਣ ਲਈਏ ਸੰਕਲਪ ਆਉਣੇ ਬੰਦ ਹੋ ਜਾਂਦੇ ਨੇ।
ਇਹ ਬਦਬੀਤ ਗਏ ਕੁਛ ਕਾਲੂ,
ਇਸ ਤਰੀਕੇ ਨਾਲ ਕੁਝ ਸਮਾਂ ਜਦੋਂ ਬਤੀਤ ਹੋ ਗਿਆ,
ਪ੍ਰੇਮ ਭਗਤ ਮਹਿ ਮਗਨ ਵਿਸਾਲੂ,
ਪ੍ਰੇਮਾ ਭਗਤੀ ਦੇ ਵਿੱਚ ਬਹੁਤ ਜ਼ਿਆਦਾ ਮਗਨ ਹੋ ਗਿਆ।
ਨਵ ਤੇ ਤਬ ਬੇਵਾਨ ਇੱਕ ਆਵਾ,
ਉਦੋਂ ਆਕਾਸ਼ ਦੇ ਵਿੱਚੋਂ ਇੱਕ ਬਿਵਾਨ ਚੱਲ ਕੇ ਆਇਆ,
ਚੌਂਦਿਸ ਪਸਰਿਓ ਜਾਸ ਪਰ ਭਾਵਾ,
ਚਾਰੇ ਪਾਸੇ ਜੀ ਦਾ ਬਹੁਤ ਪ੍ਰਭਾਵ ਫੈਲਿਆ ਹੋਇਆ ਸੀ।
ਕਿੰਕਰ ਜੇ ਕੋ ਲਗੇ ਅਨੂਪਾ,
ਜਿਹਨੂੰ ਬਹੁਤ ਸਾਰੇ ਲੱਗੇ ਹੋਏ ਸਨ ਸੇਵਕ,
ਚਾਰ ਪੂਜਾ ਸੁਠਾ ਸ਼ਿਆਮ ਸਰੂਪਾ,
ਉਹ ਸੁੰਦਰ ਸਾਂਵਲੇ ਰੰਗ ਵਾਲੇ ਉਹਦੇ ਚ ਉਸ ਵਕਤ ਬੈਠੇ ਸਨ ਵਿਸ਼ਨੂੰ ਜੀ,
ਬੈ ਕਸੋਰ ਅਸ ਬਦਨ ਸੁਹਾਵਤ,
ਸੋ ਇਸ ਤਰ੍ਹਾਂ ਕੁਮਾਰ ਨੰਦ ਤੇ ਆਦਿਕ ਸਾਰਿਆਂ ਦੇ ਬਦਨ ਚਿਹਰੇ ਸੋਭਨੀਕ ਹੋ ਰਹੇ ਸਨ।
ਕੁੰਡਲ ਮੁਕਟ ਹਾਰ ਸ਼ਬ ਪਾਵਤ,
ਕੁੰਡਲ ਆਦਿਕ ਪਾਏ, ਮੁਕਟ ਆਦਿਕ ਪਾਏ ਹੋਏ ਨੇ, ਬੜੇ ਹਾਰ ਪਾਏ ਹੋਏ ਨੇ।
ਨੰਦਾਦਿਕ ਪ੍ਰਭੂ ਕਿੰਕਰ ਜੇ,
ਸੋ ਇਹ ਸਨਕ ਸਨਾਤਨ ਸੰਤ ਸਨਾਤਨ ਕੁਮਾਰ ਆਦਿਕ ਜਿਹੜੇ ਸਨ, ਹੋਰ ਦਾਸ ਆਦਿਕ ਜਿਹੜੇ ਸਨ,
ਧਰੁਵ ਕੇ ਪਦ ਬੰਦਤ ਭੇਸੇ।
ਉਹਨਾਂ ਨੇ ਆ ਕੇ ਧਰੁਵ ਜੀ ਨੂੰ ਪਹਿਲਾਂ ਮੱਥਾ ਟੇਕਿਆ।
ਕਹਿਣ ਲੱਗੇ ਹੇ ਰਾਜਕੁਮਾਰਾ,
ਕਹਿਣ ਲੱਗੇ ਹੇ ਰਾਜਕੁਮਾਰ ਜੀ,
ਬਾਲ ਵੈਸ ਕੇ ਭਗਤੀ ਅਪਾਰਾ,
ਤੁਸੀਂ ਛੋਟੀ ਜੀ ਉਮਰ ਵਿੱਚ ਭਗਤੀ ਕੀਤੀ ਹੈ ਬਹੁਤ,
ਤੇਰ ਭਾਵਨ ਪਤ ਤੋਂ ਭਲੇ ਰਜਾਏ।
ਤਿੰਨਾਂ ਲੋਕਾਂ ਦੇ ਮਾਲਕ ਪਰਮੇਸ਼ਰ ਜੀ ਨੂੰ ਬੜਾ ਪ੍ਰਸੰਨ ਕਰ ਲਿਆ,
ਤਾਂ ਹੀ ਨੇ ਤੁਜ ਪਾਸ ਪਠਾਏ,
ਇਸੇ ਕਰਕੇ ਤੁਹਾਨੂੰ ਕੋਲ ਬਿਠਾਇਆ।
ਪ੍ਰਭੂ ਆਗਿਆ ਤਬ ਕਰੋ ਪਿਆਨਾ,
ਹੁਣ ਪ੍ਰਭੂ ਦੀ ਆਗਿਆ ਹੈ ਕਿ ਹੁਣ ਤੁਸੀਂ ਉੱਪਰ ਨੂੰ ਜਾਣਾ ਹੈ, ਚੱਲੀਏ ਹੁਣ ਆਪਾਂ।
ਨਿਰਮਲ ਸੁਖ ਭੋਗੋ ਵਿਦ ਨਾਨਾ,
ਨਾਨਾ ਪ੍ਰਕਾਰ ਦੇ ਨਿਰਮਲ ਸੁਖ ਭੋਗਣਾ ਕਰੋ ਹੁਣ।
ਸਤਿ ਰਿਖੀ ਅਭਿਲਾਖਤ ਪਦ ਜੈ ਹੈ,
ਸਤਿ ਰਿਖੀ ਜਿਹੜੇ ਪਦਵੀ ਨੂੰ ਚਾਹੁੰਦੇ ਹਨ,
ਯਤਨ ਕਰਤਾ ਪ੍ਰਾਪਤ ਹਵੈ ਨਹਿਤ ਹੈ,
ਉਹਨਾਂ ਨੂੰ ਯਤਨ ਕਰਕੇ ਉਹ ਪਦਵੀ ਪ੍ਰਾਪਤ ਨਹੀਂ ਹੋਈ।
ਪਾਨ ਇੰਦਾ ਗ੍ਰਹਿ ਆਦਿਕ ਸਾਰੇ,
ਇਸ ਜਿਹੜੀ ਤੁਹਾਨੂੰ ਅਵਸਥਾ ਮਿਲੀ ਹੈ ਨਾ, ਇੱਡੀ ਵੱਡੀ ਉੱਚੀ ਪਦਵੀ, ਸੂਰਜ ਚੰਦਰਮਾ ਇੰਦਰ ਗ੍ਰਹਿ ਸਾਰੇ ਉਸ ਪਦਵੀ ਨੂੰ ਲੋਚਦੇ ਨੇ।
ਗ੍ਰਹਿ ਪ੍ਰਦਕਸ਼ਨ ਨਿਤ ਹਿਤ ਧਾਰੇ,
ਉਹ ਰੋਜ਼ ਹਿਤ ਕਰਕੇ ਤੁਹਾਡੀ ਪ੍ਰਕਰਮਾ ਕਰਨਗੇ ਤੇ ਕਰ ਵੀ ਰਹੇ ਨੇ, ਕਿਉਂਕਿ ਅਵਸਥਾ ਦੀ ਗੱਲ ਹੈ, ਇਹਨਾਂ ਨੇ ਭਗਤੀ ਕੀਤੀ ਹੈ, ਕਈ ਤਪੱਸਿਆ ਕਰਦੇ ਨੇ, ਤਪੱਸਿਆ ਕਰਕੇ ਰਿਸ਼ੀ ਮੁਨੀ ਬਣ ਜਾਂਦਾ, ਪਰ ਭਗਤੀ ਕਰਕੇ ਭਗਤ ਜਿਹੜਾ ਪਰਮਾਤਮਾ ਦਾ ਬਣਦਾ ਉਹਦੇ ਉਦਾਲੇ ਫਿਰ ਰਿਸ਼ੀ ਮੁਨੀ ਪ੍ਰਕਰਮਾ ਕਰਦੇ, ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ, ਮੁਨੀ ਜਨ ਮਨ ਕਰਕੇ ਪ੍ਰਣਾਮ ਕਰਦੇ ਹਨ।
ਤੋਰ ਪਿਤਾਮਾ ਦਿਕ ਤਪਕਾਰੀ,
ਸੋ ਤੇਰਾ ਜਿਹੜਾ ਸੀ ਪਿਤਾਮਾ ਆਦਿਕ ਸਾਰੇ ਨੇ, ਦਾਦੇ ਤੇਰਾ ਦਾਦਾ, ਉਹ ਬੜਾ ਬਹੁਤਾ ਤਪ ਵਾਲਾ ਸੀ।
ਕੋਈ ਨਾ ਪਹੁੰਚੋ ਤਹਾਂ ਅਗਾਰੀ,
ਉਹਨਾਂ ਤੋਂ ਅੱਗੇ ਹੋਰ ਕੋਈ ਹੁਣ ਤੱਕ ਨਹੀਂ ਪਹੁੰਚਿਆ ਹੈ।
ਇਸ ਵਿਵਾਨ ਪਰ ਚੜੋ ਤੁਰੰਤਾ,
ਇਸ ਵਿਵਾਨ ਦੇ ਉੱਤੇ ਹੁਣ ਤੁਸੀਂ ਚੜ ਜਾਓ।
ਭੋਗ ਹੋ ਸੁਖ ਜੋ ਮਹਿਤ ਅਨੰਤਾ,
ਮਹਿਤ ਅਨੰਤ ਬਹੁਤ ਜ਼ਿਆਦਾ ਸੁਖ ਭੋਗਣਾ ਕਰੋ।
ਤਿੰਨ ਕੇ ਵਚਨ ਸੁਣੇ ਧਰੁਵ ਜਾਵਹੀ,
ਉਹਨਾਂ ਦੇ ਵਚਨ ਜਦੋਂ ਧਰੁਵ ਜੀ ਨੇ ਸੁਣਨਾ ਕੀਤੇ,
ਸੁਰ ਸਰ ਮੈਂ ਸਨਾਨ ਕਹਿ ਤਵਹੀ,
ਫੇਰ ਧਰੁਵ ਜੀ ਕਹਿੰਦੇ ਚੰਗਾ ਇੱਕ ਵਾਰ ਮੈਂ ਹੁਣ ਗੰਗਾ ਚ ਇਸ਼ਨਾਨ ਕਰ ਲਵਾਂ।
ਸਰਵ ਰਿਖਨ ਕੋ ਵੰਦਨ ਕੀਨੀ,
ਇਸ਼ਨਾਨ ਕਰਕੇ ਸਾਰੇ ਰਿਸ਼ੀਆਂ ਨੂੰ ਫਿਰ ਵੰਦਨਾ ਕੀਤੀ।
ਹਰਖਤ ਹਵੈ ਸੁਭ ਆਸੰਖ ਅਲੀਨੀ,
ਖੁਸ਼ ਹੋ ਕਰਕੇ ਸਾਰਿਆਂ ਤੋਂ ਅਸੀਸ ਲਈ ਹੈ, ਇਹ ਇੱਕ ਬੜੀ ਗੁਰਮੁਖਤਾਈ ਹੁੰਦੀ, ਅਵਸਥਾ ਵੱਡੀ ਹੋ ਜਾਣੀ, ਪਰ ਵੱਡਿਆਂ ਦਾ ਸਤਿਕਾਰ ਕਾਇਮ ਰੱਖਣਾ ਇਹ ਕਿਸੇ ਵਿੱਚ ਹੀ ਅਕਲ ਆਉਂਦੀ ਹੈ।
ਪੁੰਨ ਵਿਮਾਨ ਪੂਜਾ ਭਲ ਭਾਂਤੀ,
ਫਿਰ ਵਿਮਾਨ ਦੀ ਜਿਹੜੀ ਭਲੇ ਭਾਂਤੀ ਪੂਜਾ ਕੀਤੀ।
ਦੀਨ ਪ੍ਰਦਕਸ਼ਨ ਦੀਨ ਸੁਹਾਤੀ,
ਵਿਮਾਨ ਦੀਆਂ ਤਿੰਨ ਪ੍ਰਕਰਮਾ ਕੀਤੀਆਂ ਨੇ।
ਸਰਵਗਣਨ ਕੋ ਵੰਦਨ ਕਰਕੇ,
ਜਿਹੜੇ ਗਣ ਆਏ ਸੀ ਨਾਲ ਵਿਮਾਨ ਲੈ ਕੇ ਉਹਨਾਂ ਨੂੰ ਵੀ ਵੰਦਨਾ ਕੀਤੀ।
ਚੜੋ ਵਿਮਾਨ ਹਰਖ ਔਰ ਭਰ ਕੇ,
ਬਹੁਤ ਖੁਸ਼ੀ ਹੋ ਕਰਕੇ ਫਿਰ ਵਿਮਾਨ ਦੇ ਵਿੱਚ ਆਤਮਕ ਤੌਰ ਤੇ ਬੈਠੇ, ਸਰੀਰ ਦਾ ਇੱਥੇ ਤਿਆਗਣਾ ਕੀਤਾ।
ਦੇਵਨ ਵਾਦਤਾ ਸਰਬ ਵਜਾਏ,
ਦੇਵਤਿਆਂ ਨੇ ਬਹੁਤ ਭਾਰੀ ਵਾਜੇ ਗਾਜੇ ਆਦਿਕ ਵਜਾਏ ਨੇ।
ਪੁੰਸਾ ਪੁਰ ਜਲਾ ਬਹੁਤੇ ਬਰਖਾਏ,
ਬਹੁਤ ਭਾਰੀ ਬੁੱਕ ਭਰ ਭਰ ਕੇ ਜਿਹੜੇ ਕਮਲ ਦੇ ਫੁੱਲ ਹੁੰਦੇ ਨੇ, ਸ੍ਰੀ ਹੇਮਕੁੰਡ ਸਾਹਿਬ ਅਗਸਤ ਦੇ ਮਹੀਨੇ ਜੇ ਜਾਈਏ ਤਾਂ ਇਹ ਨੀਲੇ ਰੰਗ ਦੇ, ਪੀਲੇ ਰੰਗ ਦੇ, ਗੁਲਾਬੀ ਰੰਗ ਦੇ ਕਮਲ ਦੇ ਫੁੱਲ ਉੱਥੇ ਹੁੰਦੇ ਨੇ, ਉਹ ਫੁੱਲਾਂ ਦੀ ਵਰਖਾ ਦੇਵਤੇ ਜ਼ਿਆਦਾ ਕਰਦੇ ਨੇ।
ਜੈ ਜੈ ਤੁਨ ਚਾ ਔਰ ਅਚਾਰੀ,
ਚਾਰੇ ਪਾਸੇ ਜੈ ਧਰੁਵ ਜੀ, ਜੈ ਧਰੁਵ ਜੀ ਧੁਨ ਹੋ ਰਹੀ ਹੈ।
ਚਲੋ ਵਿਮਾਨ ਮਹਾਂ ਸੁਖਕਾਰੀ,
ਬੜੇ ਸੁਖ ਦੇ ਦੇਣ ਵਾਲਾ ਵਿਮਾਨ ਇਸ ਪ੍ਰਕਾਰ ਚੱਲਿਆ।
ਸਭ ਹਨ ਤੇ ਉੱਚੇ ਅਸਥਾਨਾ,
ਸਾਰਿਆਂ ਤੋਂ ਉੱਚਾ ਜਿਹੜਾ ਸਥਾਨ ਸੀ,
ਪਹੁੰਚੋ ਚੱਲ ਕਰ ਰੁਚਰ ਵਿਮਾਨਾ,
ਉੱਥੇ ਵਿਮਾਨ ਜਾ ਕੇ ਪਹੁੰਚ ਗਿਆ।
ਸ੍ਰੀ ਅੰਗਦ ਸੁਣੀਏ ਗੁਣ ਖਾਨੀ,
ਹੇ ਗੁਰੂ ਅੰਗਦ ਦੇਵ ਗੁਣਾਂ ਦੀ ਖਾਣ ਜੀ ਅੱਗੇ ਸੁਣੋ ਜੀ।
ਸ੍ਰੀ ਗੁਰ ਪਾਖੀ ਸਰਬ ਕਹਾਣੀ,
ਸਤਿਗੁਰੂ ਮਹਾਰਾਜ ਜੀ ਸਾਰੀ ਕਹਾਣੀ ਇਉਂ ਦੱਸੀ ਹੈ।
ਸੁਣ ਮਰਦਾਨਾ ਕਹਿ ਚਿਤ ਚਾਹੀ,
ਸੋ ਉਸ ਵਕਤ ਭਾਈ ਮਰਦਾਨਾ ਸੁਣ ਕੇ ਕਹਿਣ ਲੱਗੇ ਚਿਤ ਵਿੱਚ ਚਾਹੀ ਇੱਛਾ ਹੈ।
ਸ੍ਰੀ ਪ੍ਰਭ ਦਰਸ ਕਰਹਿ ਤਬ ਅਵ ਤਾਹੀ,
ਮਹਾਰਾਜ ਜੀ ਹੁਣ ਆਪਾਂ ਦਰਸ਼ਨ ਕਰੀਏ ਤਾਂ ਹਲੇ ਰਸਤੇ ਵਿੱਚ ਹੀ ਮਹਾਰਾਜ ਸੁਣਾ ਰਹੇ ਸੀ।
ਜੇ ਕੋ ਰੁਚਰ ਚਰਿਤਾ ਤੁਮ ਭਾਖਾ,
ਜਿਨ੍ਹਾਂ ਦੇ ਇੰਨੇ ਸੋਹਣੇ ਕੌਤਕ ਤੁਸੀਂ ਸੁਣਾਏ ਨੇ ਕਿ ਉਹ ਬੱਚੇ ਨੇ ਇੰਨੀ ਕਮਾਈ ਕੀਤੀ ਹੈ।
ਤੇ ਕੇ ਦੇਖਣ ਕੀ ਅਭਿਲਾਖਾ,
ਧਰੁਵ ਜੀ ਦੇ ਦਰਸ਼ਨ ਕਰਨ ਦੀ ਮੇਰੇ ਮਨ ਦੇ ਅੰਦਰ ਬੜੀ ਹੀ ਭਾਰੀ ਇੱਛਾ ਹੈ।
ਸ੍ਰੀ ਗੁਰੂ ਭਾਨੇ ਸੁਣੋ ਮਰਦਾਨਾ,
ਸਤਿਗੁਰੂ ਜੀ ਕਹਿਣ ਲੱਗੇ ਸੁਣੋ ਭਾਈ ਮਰਦਾਨਾ ਜੀ,
ਚਲੋ ਦਿਖਾਵੇ ਤੇ ਸਥਾਨਾ,
ਚਲੋ ਤੁਹਾਨੂੰ ਉਹਨਾਂ ਦਾ ਸਥਾਨ ਦਿਖਾਉਣਾ ਕਰੀਏ ਜੀ।
ਅਸ ਕਹਿ ਗਮਨ ਕਿਉ ਤਤਕਾਲ,
ਇਸ ਤਰ੍ਹਾਂ ਜਾਣਾ ਕੀਤਾ ਤਤਕਾਲ ਹੀ।
ਧਰਵ ਮੰਡਲ ਮੈਂ ਗਏ ਕਿਰਪਾਲਾ,
ਧਰੁਵ ਮੰਡਲ ਜੀ ਦੇ ਵਿਚ ਉਸ ਵਕਤ ਕਿਰਪਾਲੂ ਸਤਿਗੁਰੂ ਚਲੇ ਗਏ
ਦੋਹਰਾ। ਫਿਰ ਤੋ ਧਰੁਵ ਸਾਨੂ ਨਿਜ ਦੇਖ ਹਮਾਰੀ ਓਰ,
ਧਰੁਵ ਜੀ ਆਪਣੇ ਸਥਾਨ ਤੇ ਸੋ ਵਿਚਰਨਾ ਕਰ ਰਹੇ ਸੀ ਜਦੋਂ ਉਹਨਾਂ ਨੇ ਕਹਿੰਦੇ ਸਾਨੂੰ ਦੇਖਿਆ।
ਔਰ ਵਿਚਾਰ ਤ੍ਰੈ ਨਰ ਇਹਾ ਆਏ ਕਿਹ ਕੇ ਜੋਰ,
ਧਰੁਵ ਜੀ ਮਨ ਚ ਹੈਰਾਨ ਹੋ ਗਏ ਸਾਨੂੰ ਦੇਖ ਕੇ ਵੀ ਤਿੰਨ ਬੰਦੇ ਧਰਤੀ ਦੇ ਇਹ ਮੇਰੇ ਥਾਂ ਤੇ ਕਿਵੇਂ ਆ ਗਏ ਨੇ।
ਚੌ ਪਈ ਪਹੁੰਚੇ ਤੇ ਸਮੀਪ ਜਬ ਜਾਈ,
ਜਦੋਂ ਉਸ ਦੇ ਕੋਲ ਜਾ ਕਰਕੇ ਪਹੁੰਚੇ ਨੇ।
ਸ੍ਰੀ ਕਰਤਾਰ ਕਰਤਾਰ ਅਲਾਈ,
ਸਤਿ ਕਰਤਾਰ ਮਹਾਰਾਜ ਨੇ ਕਿਹਾ,
ਬੂਝਤ ਧਰੁਵ ਕੌਣ ਤੁਮੇ ਆਏ,
ਧਰੁਵ ਜੀ ਪੁੱਛਣ ਲੱਗੇ ਤੁਸੀਂ ਕੌਣ ਆਏ ਹੋ,
ਉਚਰ ਖੇਚਰ ਕਿਨ ਪਹੁੰਚਾਏ,
ਇਹ ਪ੍ਰਿਥਵੀ ਤੇ ਫਿਰਨ ਵਾਲੇ ਮਨੁੱਖਾਂ ਨੂੰ ਇੱਥੇ ਆਕਾਸ਼ ਵਿੱਚ ਫਿਰਨ ਵਾਲਿਆਂ ਦੇ ਵਿੱਚ ਕਿਹਨੇ ਪਹੁੰਚਾ ਦਿੱਤਾ, ਤੁਹਾਨੂੰ ਤੁਸੀਂ ਕਿੱਦਾਂ ਆਏ ਹੋ ਇੱਥੇ,
ਕੈਸੇ ਮਾਰਗਲੀਨ ਪਛਾਣਾ,
ਇਹ ਰਸਤਾ ਤੁਸੀਂ ਕਿਵੇਂ ਪਛਾਣ ਲਿਆ ਮੇਰੇ ਆਲਾ,
ਅੱਗੇ ਕਿਤ ਕੋ ਕੀਨ ਪਿਆਨਾ,
ਤੇ ਅੱਗੇ ਤੁਸੀਂ ਹੋਰ ਕਿੱਥੇ ਜਾ ਰਹੇ ਹੋ,
ਦੇਖਮ ਪੰਥ ਵੱਡ ਕਿਉਂ ਕਰਿਆ ਏ,
ਬੜਾ ਟੇਢਾ ਰਸਤਾ ਹੈ ਤੁਸੀਂ ਕਿੱਦਾਂ ਆ ਗਏ ਨੀ ਦੂਰ ਤੱਕ,
ਦੇਵ ਨਾ ਦਾਨਵ ਕਿਨਹੋ ਖਾਏ,
ਕਿਉਂਕਿ ਤੁਹਾਨੂੰ ਕਿਸੇ ਦੇਵਤੇ ਨੇ ਕਿਸੇ ਦੈਂਤ ਨੇ ਖਾਧਾ ਨਹੀਂ ਹੈ ਰਸਤੇ ਵਿੱਚ,
ਪੂਰਬ ਭਈ ਨਾ ਕਬਹੋ ਐਸੇ,
ਅੱਜ ਤੱਕ ਇੱਥੇ ਕੋਈ ਨਹੀਂ ਆਇਆ, ਤੁਸੀਂ ਕਿਵੇਂ ਆ ਗਏ ਹੋ, ਪਹਿਲਾਂ ਕੋਈ ਨਹੀਂ ਆਇਆ ਹੁਣ ਤੱਕ,
ਦੇਹ ਸਹਿਤ ਆਏ ਅਬ ਜੈਸੇ,
ਫਿਰ ਤੁਸੀਂ ਦੇਹੀ ਦੇ ਸਮੇਤ ਆ ਗਏ ਇੱਥੇ, ਦੇਹੀ ਸਮੇਤ ਤਾਂ ਮੇਰੇ ਮੰਡਲ ਤੱਕ ਕੋਈ ਆ ਹੀ ਨਹੀਂ ਸਕਦਾ,
ਬਿਖਮ ਪਹਾੜ ਉਲੰਘੇ ਸਾਰੇ,
ਬਿਖਮ ਜਿਹੜੇ ਕਠਿਨ ਪਹਾੜ ਨੇ ਉਹ ਸਾਰੇ ਲੰਘ ਕਰਕੇ,
ਜੋ ਸੁਣ ਸ੍ਰੀ ਗੁਰੂ ਬਚਨੇ ਉਚਾਰੇ,
ਜੋ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕਹੇ ਨੇ,
ਦੋਹਰਾ ਸਤਨਾਮ ਕਰਤਾ ਪੁਰਖ ਕੀਨ ਭਗਤ ਤੇ ਜੋਰ,
ਜੋ ਸਤਨਾਮ ਕਰਤਾ ਪੁਰਖ ਵਾਹਿਗੁਰੂ ਹੈ ਨਾ ਜਿਹਦੀ ਭਗਤੀ ਕੀਤੀ ਜੋਰ ਨਾਲ,
ਮਾਰਗ ਭਲੇ ਪਛਾਣ ਕੇ ਆਏ ਤੁਮਰੀ ਔਰ,
ਬਸ ਸਤਨਾਮ ਕਰਤਾ ਪੁਰਖ ਦੀ ਓਟ ਲੈ ਕੇ ਇੱਥੇ ਤੱਕ ਆ ਗਏ ਹਾਂ ਜੀ ਅਸੀਂ, ਉਹਦਾ ਓਟ ਆਸਰਾ, ਮਹਾਰਾਜ ਆਪਣਾ ਆਪ ਕਦੇ ਨੀ ਜਣਾਉਂਦੇ, ਨਹੀਂ ਕਹਿਣਗੇ ਕਿ ਮੈਂ ਕੌਣ ਆ।
ਚੌ ਪਈ ਧਰਿਓ ਧਿਆਨ ਜਬ ਸ੍ਰੀ ਕਰਤਾਰਾ,
ਜਦੋਂ ਅਸੀਂ ਕਰਤਾਰ ਪਰਮੇਸ਼ਰ ਦਾ ਧਿਆਨ ਕੀਤਾ ਹੈ,
ਸਭ ਹੀ ਮਾਰਗ ਭਇਓ ਸੁਖਾਰਾ,
ਬੰਦੇ ਦੇ ਸਾਰੇ ਰਸਤੇ ਸੌਖੇ ਹੋ ਜਾਂਦੇ, ਮੰਨੈ ਮਾਰਗ ਠਾਕ ਨਾ ਪਾਏ,
ਨਿਰੰਕਾਰ ਕੇ ਦਰਸ਼ਨ ਆਏ,
ਨਿਰੰਕਾਰ ਜੀ ਦੇ ਦਰਸ਼ਨ ਨੂੰ ਚੱਲੇ ਅੱਗੇ,
ਦਾਨਵ ਦੇਵ ਚਰਨ ਕੋ ਲਾਏ,
ਜਿੰਨੇ ਦਾਨਵ ਦੈਂਤ ਦੇਵ ਸੀ ਸਾਰੇ ਚਰਨਾਂ ਨੂੰ ਲਾ ਲਏ ਨੇ,
ਦਰਸ਼ਨ ਕੀ ਅਬ ਲਖ ਹਮਾਰਾ,
ਸਾਡੇ ਮਨ ਚ ਦਰਸ਼ਨਾਂ ਦੀ ਬੜੀ ਭਾਰੀ ਇੱਛਾ ਹੈ,
ਵਰ ਦੀਜੈ ਜਿਉ ਵੇਗ ਨਿਹਾਰੈ,
ਮਹਾਰਾਜ ਜੀ ਦੀ ਇਹ ਨਿਮਰਤਾ ਹੀ ਹੈ ਕਿ ਧਰੁਵ ਜੀ ਨੂੰ ਕਹਿਣ ਲੱਗੇ ਤੁਸੀਂ ਸਾਨੂੰ ਵਰ ਦਿਓ ਅਸੀਂ ਨਿਰੰਕਾਰ ਜੀ ਦਰਸ਼ਨ ਕਰ ਲਈਏ, ਖੁਦੇ ਨਿਰੰਕਾਰ ਨੇ ਕਦੇ ਨੀ ਕਹਿਣਗੇ ਕਿ ਮੈਂ ਨਿਰੰਕਾਰ, ਇਹ ਚੀਜ਼ ਹਲੇ ਤੱਕ ਆਪਣੇ ਚ ਨੀ ਆਈ, ਆਪਾਂ ਸਿੱਖੀ ਨੀ ਕਦੇ ਇਹ ਗੱਲ, ਤੇ ਇੰਨੀ ਨਿਮਰਤਾ ਵੀ ਆਪਣੇ ਅੰਦਰ ਲੈ ਆਈਏ,
ਬਾਲ ਵੈਸ ਤੇ ਭਗਤ ਸੰਪੂਰਨ,
ਬਾਲਕ ਅਵਸਥਾ ਤੋਂ ਲੈ ਕੇ ਸੰਪੂਰਨ ਭਗਤੀ ਕੀਤੀ,
ਮਹਿਮਾ ਅਧਿਕ ਤੋਰ ਗੁਣ ਰੂਰਨ,
ਮਹਿਮਾ ਤੁਹਾਡੀ ਬਹੁਤ ਸੁੰਦਰ ਹੈ ਚਾਰੇ ਪਾਸੇ,
ਜਾਨੋ ਨਾਨਕ ਨਾਮ ਹਮਾਰਾ,
ਕਹਿਣ ਲੱਗੇ ਨਾਨਕ ਨਾਮ ਹੈ ਮੇਰਾ,
ਦਰਸ਼ਨ ਭਗਤਨ ਕੋ ਸੁਖ ਸਾਰਾ,
ਮੈਂ ਤਾਂ ਬਸ ਇੱਕੋ ਹੀ ਕੰਮ ਕਰਦਾ ਤੁਹਾਡੇ ਵਰਗੇ ਭਗਤਾਂ ਦੇ ਦਰਸ਼ਨ ਕਰਦਾ ਫਿਰਦਾ,
ਧਰੁਵ ਨੇ ਸੁਣਿਓ ਨਾਮ ਅਸ ਜਵਹੀ,
ਧਰੁਵ ਨੇ ਜਦੋਂ ਨਾਮ ਸੁਣਿਆ ਹੈ ਜਾ,
ਨਮੋ ਕੀਨ ਕਰ ਜੋਰੇ ਤਵਹੀ,
ਨਮਸਕਾਰ ਕਰਕੇ ਉਸੇ ਵਕਤ ਹੱਥ ਜੋੜ ਲਏ ਮੱਥਾ ਟੇਕਿਆ,
ਕਹਿਣ ਲੱਗਿਓ ਪੂਰਬ ਸੁਧ ਪਾਈ,
ਕਹਿਣ ਲੱਗਿਆ ਮੈਂ ਪਹਿਲਾਂ ਹੀ ਇਸ ਗੱਲ ਦੀ ਮੈਨੂੰ ਖਬਰ ਹੋ ਗਈ ਸੀ,
ਧਰਵ ਤਾਰ ਪ੍ਰਭੂ ਧਰ ਜਾਈ,
ਇਸ ਕਰਕੇ ਧਰਾ ਅਵਤਾਰ ਪ੍ਰਭੂ ਧਰ ਜਾਈ ਕਿ ਤੁਸੀਂ ਧਰਤੀ ਤੇ ਅਵਤਾਰ ਧਾਰਿਆ, ਇਸ ਗੱਲ ਦੀ ਖਬਰ ਤਾਂ ਮੈਨੂੰ ਹੈ ਸੀ,
ਆਨ ਨਿਕਟ ਮੁਜ ਦਰਸ਼ਨ ਦੀਨੰ,
ਤੁਸੀਂ ਆ ਕੇ ਮੈਨੂੰ ਦਰਸ਼ਨ ਬਖਸ਼ੇ ਨੇ, ਹੁਣ
ਲੋਚਨ ਗੋਚਰ ਸਫਲੇ ਕੀਨੰ,
ਮੇਰੀਆਂ ਅੱਖਾਂ ਸਫਲੀਆਂ ਕਰ ਦਿੱਤੀਆਂ ਹੈ ਵਾਹਿਗੁਰੂ ਤੁਸੀਂ ਦਰਸ਼ਨ ਦੇ ਕੇ,